ਚਾਰ ਫੰਕਸ਼ਨ ਲਿਖੇ ਧਰਮਸਾਰ ਦੇ, ਲੇਕਿਨ ਜਿਹੜਾ ਗੁਰਦੁਆਰੇ ਦਾ ਲਫ਼ਜ਼ ਹੈ ਉਹ ਸਾਰੀ ਬਾਣੀ 'ਚ ਅਗਰ ਅਸੀਂ ਇਸ ਗੁਰਦੁਆਰੇ ਦੀ ਡੈਫੀਨੇਸ਼ਨ ਗਲਤ ਵਰਤ ਲਈ ਉਹ ਸਾਰੀ ਬਾਣੀ ਸਮਝ ਨਹੀਂ ਆਏਗੀ। ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵ ਨਹੀਂ ਇੱਕ ਨਾ ਦਸਵਾਂ ਆਇਆ। ਗੁਰਦੁਆਰੇ ਨਾਲ ਭਾਵ ਨਹੀਂ ਲਾਈਏ ਜਿੱਥੇ ਪੱਗਾਂ ਉਤਰਨ ਡਈ, ਜਿੱਥੇ ਸਮਗਲਿੰਗ ਹੋਣ ਡਈ ਹੈ ਗੁਰੂ ਗ੍ਰੰਥ ਸਾਹਿਬ, ਜਿੱਥੇ ਉਹ ਪਾਪ ਹੋ ਰਹੇ ਨੇ ਗੁਰਦੁਆਰੇ ਨੂੰ ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ ਕੀ ਗੱਲ ਕੀ ਦਿਲ ਫੰਡਾਮੈਂਟਲ ਸਮਥਿੰਗ ਰੋਂਗ, ਕੋਈ ਫੰਡਾਮੈਂਟਲ ਚੀਜ਼ ਰੋਂਗ ਹੋ ਗਈ, ਉਹ ਚੀਜ਼ ਹੈ ਜੋ ਗੁਰਬਾਣੀ ਦੀਆਂ ਤੁਕਾਂ ਉਹ ਅਸੀਂ ਗਲਤ ਸਮਝਣੀਆਂ ਬਰਾਤੀਆਂ ਗੁਰਦੁਆਰਿਆਂ। ਕੋਈ ਗੁਰੂ ਕਾਲ ਦਸਮ ਪਾਤਸ਼ਾਹੀ ਦੀ ਵੇਲੇ ਤੱਕ ਕੋਈ ਗੁਰਦੁਆਰਾ ਨਹੀਂ, ਕੋਈ ਆਹ ਹੁਣ ਹਿਸਟੋਰੀਕਲ ਗੁਰਦੁਆਰੇ ਬਣੇ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ, ਥਾਨ ਅੰਦਰ ਹੈ ਸੋ ਸਰੀਰ, ਥਾਨ ਤਨ ਹੈ ਜਿੱਥੇ ਮੇਰਾ ਗੁਰੂ ਧਰੇ ਵਿਖਾ। ਮਹਾਰਾਜ ਦੀ ਬਾਣੀ 'ਚ ਹੈ ਵੀ ਜਿੱਥੇ ਮੇਰਾ ਗੁਰੂ ਪੈਰ ਧਰਦਾ ਉਹ ਸਰੀਰ ਥਾਨ ਹੈ। ਉਹ ਸਾਰਾ ਚਾਰ ਛੱਕੇ ਪੜ੍ਹ ਕੇ ਦੇਖੋ, ਜਿਨ ਅੰਤਰ ਹਰ ਹਰ ਪ੍ਰੀਤਾ ਤੇ ਜਨ ਸੁਗੜ ਸਿਆਣੇ ਰਾਮ ਰਾਜ। ਅਗਲਾ ਛੱਕਾ ਜਿੱਥੇ ਜਾਏ ਬਹਿ ਉਹ ਸਤਿਗੁਰੂ ਅੰਦਰ ਹੈ, ਉਹਦਾ ਥਾਨ ਅੰਦਰ ਹੈ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੱਥੇ ਤੀਕ ਨਹੀਂ ਲਿਖੀ, ਧੂੜ ਤੇ ਮੱਥੇ ਤੇ ਲਾਈ ਦੀ, ਮੁੱਖ ਲਿਖਿਆ ਨਾਮ ਮਿਲਣਾ ਉੱਥੇ। ਸੋ ਗੁਰਸਿੱਖੀ ਸੋ ਥਾਨ ਪਾਲਿਆ, ਲੈ ਧੂੜ ਮੁੱਖ ਲਾਈ। ਫਿਰ ਗੁਰਸਿੱਖਾਂ ਦੀ ਕਾਲ, ਜਿਹੜੇ ਮੋਟਰਾਂ ਲੈ ਕੇ ਜਾਂਦੇ, ਜਿਹੜੇ ਗੁਰਦੁਆਰਿਆਂ ਦੀ ਯਾਤਰਾ ਨੂੰ ਜਾਂਦੀ, ਉਹਨਾਂ ਦੀ ਘਰ ਥਾਂ ਪੈ ਗਈ ਨਹੀਂ, ਅੱਗੇ ਕੰਡੀਸ਼ਨ ਹੈ। ਗੁਰਸਿੱਖਾਂ ਦੀ ਘਰ ਥਾਂ ਪਈ ਜਿਨ ਹਰ ਨਾਮ ਧਿਆਵਾ, ਉਹ ਲੱਭਣਾ ਹੀ ਨਾਮ ਜਪ ਕੇ ਹੈ, ਉਹ ਯਾਤਰਾ ਨਾ ਨਹੀਂ ਲੱਭਣਾ। ਐਵੇਂ ਪੈਸਾ ਖਰਚੀ ਕਰਦੇ ਹੋ, ਕਹਿੰਦੇ ਕਹਿੰਦੇ ਜਿੱਥੇ ਕੋਈ ਲਿਦ ਕੀਤੀ ਉੱਥੇ ਲਿਦ ਸਾਹਿਬ ਗੁਰਦੁਆਰਾ, ਜਿੱਥੇ ਦਾਤਣ ਕੀਤੀ ਜੀ ਦਾਤਣ, ਤੁਸੀਂ ਜਸ਼ਨਦੀਪ ਗੋਹਾ ਸੀ ਵੀ ਉੱਥੇ ਦਾਤਣ ਕੱਢ ਕੇ ਤੂੰ ਦਰਖਤ ਹਾਰਾਓਗੇ। ਜਿੰਨੇ ਹਿਸਟੋਰੀਕਲ ਗੁਰਦੁਆਰੇ ਮਾਤਾ ਬਾ, ਇੱਕ ਕਿਤਾਬਾਂ ਨਿਕਲ ਪਈਆਂ ਗੁਰਦੁਆਰੇ, ਹੁਣ ਨਵੇਂ ਨਹੀਂ ਹਟਦੇ, ਹੁਣ ਇੱਕ ਹੇਮਕੁੰਡ ਬਣਾ ਲਿਆ। ਉਹ ਹੇਮਕੁੰਡ ਕਿਤੇ ਪਿਛਲੇ ਲਗੋਟੀ ਵਾਲਾ ਕੋਈ ਸਾਧੂ ਤਪ ਕਰਦਾ, ਉਹ ਸਾਡਾ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਉਹਦੇ ਉੱਤੇ ਜਦੋਂ ਗੁਰੂ ਨਾਨਕ ਦੀ ਜੋਤ ਗੁਰੂ ਤੇਗ ਬਹਾਦਰ ਸਾਹਿਬ ਨੇ ਛੱਡੀ ਯਾਰ, ਪਰ ਅੰਗਰੇਜ਼ ਤੇ ਗੁਰੂ ਕੇ ਬੇਟੇ ਨਾਲ ਸੀਸ ਲਿਆਂਦਾ ਦਸਮ ਪਾਤਸ਼ਾਹ ਦੇ ਅੰਦਰ, ਬਾਬੇ ਨਾਨਕ ਦੀ ਜੋਤ ਆਈ ਔਰ ਫਿਰ ਉਹਦਾ ਨੀਲਾ ਦਮਕਿਆ ਪੰਜਾਬ ਦੀ ਧਰਤੀ ਤੇ, ਜਿੱਥੇ ਜਿੱਥੇ ਪੌੜ ਪਏ ਸਾਡਾ ਗੁਰੂ ਉੱਥੇ ਗਿਆ। ਉਹ ਕਿਤੇ ਇੱਕ ਤਪ ਕਰਦਾ ਉਹ ਲਗੋਟੀ ਵਾਲਾ, ਅਸੀਂ ਉਹਦੇ ਮਗਰ ਜਾਣਾ ਸਿੱਧਾ ਨੂੰ, ਸਿੱਧਾ ਨੂੰ ਛਿੱਤਰ ਮਾਰ ਮਾਰ ਪਹਾੜਾਂ ਨੂੰ ਠਾਣ ਲਾਏ ਸੀ ਵੀ ਜਗਤ ਕਾ ਕੌਣ ਕਰੇ ਅਪਾਰਾ, ਗ੍ਰਿਸ਼ਤੀਆਂ ਦਾ ਪਾਰ ਤਾਰਾ ਕਰ ਕਰੋ, ਸਿੱਧ ਜਾਏ ਬੈਠੇ ਛੁੱਪ ਪਰਬਤੀ, ਉੱਥੋਂ ਪਰਬਤਾਂ ਤੋਂ ਲਾ ਕੇ ਕਦੀ ਹਿੱਲ ਸਟੇਸ਼ਨ ਆਪਣਾ ਬਣਾ ਲਿਆ ਹੇਮਕੁੰਟ। ਉਹ ਜੀ ਉੱਥੇ ਜਾਂਦੇ ਉਹਦੇ ਗੁਰੂ ਤੇ ਗੁਰੂ ਅੰਗਦ ਸਾਹਿਬ ਮਾੜੇ, ਗੁਰੂ ਅੰਗਦ ਸਾਹਿਬ ਪਹਿਲਾਂ ਪੈਰਾਂ 'ਚ ਘੁੰਗਰੂ ਬੰਨ ਕੇ ਦੇਵੀ ਦੇ ਜਾਂਦੇ ਹੁੰਦੇ ਸੀ, ਉੱਥੇ ਕਿਉਂ ਨਹੀਂ ਜਾਂਦੇ? ਉਹ ਤੇ ਇਸੇ ਜਨਮ 'ਚ ਜਾਂਦੇ, ਉੱਥੇ ਵੀਰੇ ਸਾਡਾ ਗੁਰੂ ਥੋੜ੍ਹੇ ਜਾਂਦਾ ਸੀ, ਗੁਰੂ ਗੁਰੂ ਅੰਗਦ ਜਦ ਲੈਣਾ ਬਣਿਆ ਉਹਦੇ ਤੋਂ ਰਹਿਣੇ, ਤੂੰ ਅੰਗਦ ਬਣ ਗਿਆ, ਉਸ ਕਰਕੇ ਗੁਰੂ ਅੰਗਦ ਉਦੋਂ ਤੂੰ ਅੱਜ ਤੁਹਾਡੇ ਗੁਰੂ ਨਾਨਕ ਦੀ ਜੋਤ ਪਿੱਛੇ। ਛੱਕਾ ਕਹਿੰਦਾ ਜਿੱਥੇ ਜਾਏ ਪਏ ਮੇਰਾ ਸਤਿਗੁਰੂ ਸੁਲਤਾਨ ਸੁਹਾਵਾ, ਜਿੱਥੇ ਕੋਈ ਪਹਿਲਾਂ ਹੁਣ ਲੈਣਾ ਜਾਂਦਾ ਸੀ ਘੁੰਗਰੂ ਬੰਨ ਕੇ ਉੱਥੇ ਜਿੱਥੇ ਤੇ ਅਸੀਂ ਉੱਥੇ ਚਲੀ ਫੜੀਏ, ਗਲਤ ਹੈ, ਗਿਆਨ ਲੈਣਾ ਹੈ। ਇਸ ਕਰਕੇ ਗੁਰਦੁਆਰਾ ਲਫ਼ਜ਼ ਹੈ ਹੀ ਨਹੀਂ ਸੀ ਪਹਿਲਾਂ, ਚੰਦ ਇੱਕ ਇੱਟਾਂ ਛੇਵੀਂ ਪਾਤਸ਼ਾਹੀ ਨਾ, ਨਨਕਾਣਾ ਸਾਹਿਬ ਛੇਵੀਂ ਪਾਤਸ਼ਾਹੀ ਨਾ, ਐਵੇਂ ਥੋੜ੍ਹੀ ਜਿਹੀਆਂ ਇੱਟਾਂ ਲਾ ਕੇ ਤੇ ਨਿਸ਼ਾਨ ਕਾਇਮ ਕੀਤਾ ਸੀ ਵੀ ਆਦ ਗੁਰੂ ਦਾ ਨਿਸ਼ਾਨ ਹੈ, ਇੱਥੇ ਮਾੜਾ ਜਿਹਾ ਬਣਾ। ਬਾਕੀ ਉਹ ਕਰਤਾਰਪੁਰ ਜਿਹੜਾ ਬਣਾਇਆ ਮਹਾਰਾਜ ਦੀ ਐਡੀ ਕਲਾ, ਉਹ ਵੀ ਦਰਿਆ ਨਾਲ ਢਾ ਰਿਹਾ, ਡੇਰਾ ਬਾਬਾ ਨਾਲ, ਉਹ ਨਹੀਂ ਰਿਹਾ ਥਾਂ ਹੀ ਕੋਈ ਗੁਰੂ ਨਾਨਕ ਨੇ ਆਪਣਾ ਰਹਿਣ ਦਿੱਤਾ ਵੀ ਮੇਰਾ ਗੁਰੂ ਕਰਤਾਰਪੁਰ ਜਿੱਥੇ ਵੱਧੇ ਸੀ ਧਰਮਸਾਲ, ਉੱਥੇ ਸਾਰਾ ਉਹ ਦਰਿਆ ਨਾਲ ਉੜ ਕੇ ਉਹ ਕਰਤਾਰਪੁਰ ਜੋ ਪਾਰ ਉਹਨੂੰ ਨਵਾਂ ਬਣਾਏ, ਨਿਸ਼ਾਨ ਨਹੀਂ ਰਹਿਣ ਦਿੱਤੇ ਮਹਾਰਾਜ ਨੇ। ਲੇਕਿਨ ਅਸੀਂ ਫਿਰ ਸਿੱਖੀ 'ਚ ਗੁਰਦੁਆਰੇ ਪੱਥਰ ਕੀਤੇ ਰਾਸ ਜੀਓ, ਇੰਨੀ ਟੋਲੀ ਭੁੱਲੀਆਂ ਸੌ ਕੰਧ ਨਾ ਬੈਠੀ ਪਾ ਦਿਓ, ਗਿਆਨੀਵਾਨ ਨਹੀਂ ਬਣਨਾ ਅਸੀਂ ਉਹ ਪੱਥਰਾਂ ਨੂੰ ਦੇਹਾਂ ਨੂੰ ਅੰਦਰ, ਜਿੱਦਾਂ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ, ਨਾਮੇ ਸੋਈ ਪੂਜਿਆ ਨਾ ਦੇਹਰਾ, ਇਹ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿ ਰਿਹਾ ਹੈ। ਅਸੀਂ ਸ਼ਬਦ ਦੇ ਮਗਰ ਲੱਗਣਾ, ਦੁਨੀਆਂ ਦੇ ਮਗਰ ਨਹੀਂ ਲੱਗਣਾ, ਦੁਨੀਆਂ ਦੇ ਭੇਡ ਚਾਲ ਹੈ, ਇੱਕ ਭੇਡ ਦਾ ਇੱਜੜ ਪੋਲਾ ਮੋਹਰਾ, ਗੱਡੀ ਆਉਂਦੀ ਹੋਈ ਰੇਲਵੇ ਲਾਈਨ 'ਚ ਇੱਕ ਕਿਤੇ ਕਟੋ ਜਾਏ ਨਾ ਭੇਡ, ਮਗਲੀਆਂ ਸਾਰੀਆਂ ਜਾਂਦੀਆਂ ਕਟੋਲੀ ਜਾਣਗੀਆਂ, ਇੱਕ ਨਹੀਂ ਪਿੱਛੇ ਹਟ, ਕੋਈ ਦੇਖਦਾ ਨਹੀਂ ਵੀ ਸ਼ਬਦ ਕੀ ਕਹਿ ਰਿਹਾ। ਸ਼ਬਦ ਕਹਿ ਰਿਹਾ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ, ਤੇ ਨਾਮੇ ਸੋਈ ਪੂਜਿਆ ਨਾ। ਹੁਣ ਸ਼ਬਦ ਤੋਂ ਅਸੀਂ ਗਾਂਹ ਕਿੱਦਾਂ ਜਾ ਸਕਦੇ? ਇੱਕ ਅਸੀਂ ਤੀਸਰਾ ਕੱਢ ਲਿਆ ਗੁਰਦੁਆਰਾ, ਗੁਰਦੁਆਰਾ ਉੱਥੇ ਹੈ ਜਿਹੜਾ ਅੰਦਰ ਹੈ। ਇਸ ਕਰਕੇ ਗੁਰੂ ਮਹਾਰਾਜ ਸਮਝਾ ਰਹੇ ਨੇ ਵੀ ਜਿਹੜਾ ਬਾਣੀ ਦੇ ਸ਼ਬਦ ਦੇ ਮਗਰ ਲੱਗੇਗਾ ਉਹ ਗਿਆਨ ਹੈ, ਬਾਕੀ ਸਾਰੀ ਜਿਹੜੀ ਚੀਜ਼ ਹੈ ਨਹੀਂ। ਮੈਂ ਸਗਲ ਜਮਾਤੀ ਹਾਂ, ਇਸੇ ਕਰਕੇ ਉਹਨਾਂ ਨੇ ਸਾਡੀ ਬਾਣੀ ਦੇ ਵਿੱਚ ਮੁਸਲਮਾਨਾਂ ਸਾਰੇ ਜਿੰਨੇ ਜਿੰਨੇ ਸਾਰੇ ਭਗਤ ਜਿੰਨੇ ਰੱਬ ਨੂੰ ਤੱਕ ਪਹੁੰਚੇ ਸੀ, ਸਭ ਦੇ ਹੱਥ ਦੀ ਬਾਣੀ ਵਿੱਚ ਅਸੀਂ ਬਾਣੀ ਦੇ ਸਿੱਖ ਹੈ। ਨਾ ਕਿ ਕਿਸੇ ਹੋਰ ਦੇਸ਼ ਕਰਕੇ। ਬਾਣੀ ਦੇ ਵਿੱਚ ਮਹਾਰਾਜ ਨੇ ਮੁਸਲਮਾਨੀ ਲਫ਼ਜ਼ ਉਸ ਵੇਲੇ ਐਨ ਸਾਫ ਲਾਏ, ਅਜਿਹਾ ਹੀ ਫਰਿਸ਼ਤਾ ਜਿਹੜਾ ਸੀ ਇਹ ਮਹਾਰਾਜ ਮੁਸਲਮਾਨ ਕਹਿੰਦੇ ਸੀ ਅਤੇ ਅਸੀਂ ਧਰਮ ਰਾਜ ਕਹਿੰਦੇ, ਮਹਾਰਾਜ ਕਹਿੰਦੇ ਇਹ ਵੀ ਉੱਥੇ ਹਿਦਾਇਤ ਵਿੱਚ ਵੀ ਪ੍ਰੈਜੈਂਟ ਤੇ ਹੈ, ਇਹ ਵੀ ਉੱਥੇ ਹਾਜ਼ਰ ਹੋਏਗਾ, ਮਤ ਸਮਝੋ ਗੈਰ ਹਾਜ਼ਰ ਹੋਏਗਾ। ਕਹਿੰਦੇ ਉਸ ਵੇਲੇ ਜਿਹੜੀ ਜੀਵ ਆਤਮਾ ਹੋਊਗੀ ਬੜੀ ਡਰੇਗੀ, ਉਹਨੂੰ ਆਉਣ ਜਾਣ ਨਹੀਂ ਸੋਚਣਾ ਵੀ ਮੈਂ ਕਿੱਥੇ ਲੁਕਾਂ, ਹੁਣ ਡਰਦੀ ਹੈ ਕੰਬਦੀ ਹੈ, ਉਸ ਵੇਲੇ ਉਹਦੀ ਜਾਨ ਦੇ ਉੱਤੇ ਭੀੜੀ ਬਣ ਜਾਂਦੀ ਹੈ। ਇਸ ਕਰਕੇ ਕਿਹਾ ਪੰਜਾਬੀ ਜਿੱਦਾਂ ਜਿੰਦ ਭੀੜੀ ਚ ਭੀੜ ਚ ਫਸ ਗਈ, ਗੁਰੂ ਨਾਨਕ ਪਾਤਸ਼ਾਹ ਦੀ ਬੋਲੀ ਆ, ਕਹਿੰਦੇ ਇਸ ਵੇਲੇ ਜਿੰਦ ਫਿਰ ਭੀੜ ਚ ਫਸ ਜਾਂਦੀ ਹੈ। ਅਖੀਰ ਤੇ ਨਿਚੋੜ ਕੱਢਦੇ ਆ ਵੀ ਉੱਥੇ ਹੁੰਦਾ ਕੀ ਆ, ਕੋਈ ਸਵਾਸ ਲੇਖੇ ਲਾਉਣਾ ਹੀ। ਮਹਾਰਾਜ ਨੇ ਜੀ ਜਪ ਬਾਣੀ ਚ ਕਿਹਾ ਲੱਖ ਲੱਖ ਗੇੜਾ ਆਖੀਏ ਇਹ ਕਦੀ ਜਪਣਾ ਹੀ ਨਹੀਂ ਪਰ ਬਾਣੀ ਪੜ੍ਹੀ ਜਾਣੀ। ਉਹ ਕਹਿੰਦੇ ਮਹਾਰਾਜ ਕਹਿੰਦੇ ਬਾਣੀ ਪੜ੍ਹਨ ਦਾ ਕੋਈ ਇੰਨਾ ਫਾਇਦਾ ਨਹੀਂ ਹੈ, ਬਾਣੀ ਪੜ੍ਹਨੀ ਨਾਮ ਜਪਣ ਲਈ, ਸਾਰੀ ਬਾਣੀ ਨਾਲ ਸਟ੍ਰੈਸ ਦੇਣੀ ਹੈ ਵੀ ਨਾਮ ਇੱਕ ਐਸੀ ਚੀਜ਼ ਹੈ। ਇਸੇ ਕਰਕੇ ਮਹਾਰਾਜ ਨੇ ਰਹਾਉ ਦੀ ਤੁਕ ਚ ਲਿਖ ਲਿਆ, ਜੇ ਜਮਾ ਤੂੰ ਛੁੱਟਣਾ ਹੈ ਤੇ ਬਾਣੀ ਕਿਉਂ ਨਹੀਂ ਲਿਖਦੇ ਇੱਥੇ ਤੱਕ? ਪਤਾ ਨੀ ਕੀ ਇਹ ਰੀਤ ਤੁਰੀ ਹੈ। ਗੁਰੂ ਨਾਨਕ ਵੇਲੇ ਤੇ ਸੁਖਮਨੀ ਸਾਹਿਬ ਜਾਂ ਬਾਣੀ ਇੰਨੀ ਹੈ ਹੀ ਨਹੀਂ ਸੀ, ਉਦੋਂ ਸਿੱਖ ਕਾਹਦੇ ਨਾਲ ਤਰਦੇ ਸੀ? ਬਾਣੀ ਤੇ ਸਿਰਫ ਮਹਾਰਾਜ ਕੋਲ ਪੋਥੀ ਚ ਥੋੜੀ ਜਿਹੀ ਹੁੰਦੀ ਸੀ, ਉਹ ਵੀ ਕਿਤੇ ਕਿਤੇ ਆਪਣੇ ਖਾਸ ਖਾਸ ਸਿੱਖਾਂ ਨੂੰ ਦਿੰਦੇ ਸੀ, ਸਾਰਾ ਜ਼ੋਰ ਨਾਮ ਜਪਣ ਤੇ ਸੀ। ਆ ਨਾਮ ਜਪਣ ਵਾਲੀ ਇਸੇ ਸਹਿਜ ਆਰਿਆਂ ਨਾਲ ਚੀਰੇ ਗਏ, ਰੂੰਬਿਆ ਤੁੰਬੇ ਤੁੰਬੇ ਕਰਕੇ ਉਬਾਲੇ ਗਏ, ਰੂਨਾ ਬੰਨ ਕੇ ਸਾੜੇ ਗਏ, ਸਤੀ ਦਾ ਸਰਗੇ ਮਤੀ ਦਾ ਸਰਗੇ ਚੀਰੇ ਗਏ। ਇਹ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਨਾਮ ਜਪਣ ਵਾਲੇ। ਮਹਾਰਾਜ ਨੇ ਸਾਫ਼ ਬਾਣੀ ਚ ਲਿਖਿਆ ਭਾਈ ਪੜਿਆ ਭੇਦ ਪੜਿਆ ਨਹੀਂ ਵਜਿਆ ਪੜਿਆ। ਪੜ ਪੜ ਗੱਡੀ ਲੱਦੀ ਨਾਨਕ ਲੇਖੇ ਇੱਕ ਗੱਲ ਹੋਰ ਸੂਖਸ਼ਮ ਹਮੇ ਹੋਏਗੀ ਮੈਨੂੰ ਇੰਨੀ ਬਾਣੀ ਕੰਠ ਮੈਨੂੰ ਬਾਣੀ ਪੜ੍ਹਦੇ ਆ। ਪੜ੍ਹਨਾ ਜਿਹੜਾ ਹੈ ਇਹ ਬ੍ਰਹਮਣਵਾਦ ਹੈ, ਸਿੱਖ ਦਾ ਕੰਮ ਹੈ ਪੜ੍ਹ ਕੇ ਚੂ ਗਿਆਨ ਲੈਣਾ। ਸ਼ਬਦ ਵਿਚਾਰਨਾ ਲਿਖੇ ਆ, ਇਹ ਸਾਰੇ ਥਾਲ ਵਿੱਚ ਤਿੰਨ ਵਸਤੂ ਹੈ, ਸਤ ਸੰਤੋਖ ਚਾਰੋ। ਇਹਨੂੰ ਵਾਰ ਵਾਰ ਬਾਣੀ ਨੂੰ ਜਿੰਨੇ ਪੜ੍ਹਨਾ ਹੈ ਪਿਆਰਨਾ, ਉਹਨੂੰ ਵਿਚਾਰਨਾ। ਜਪਣ ਲਈ ਇੱਕ ਸ਼ਬਦ ਹੈ, ਜਪਣ ਲਈ ਜਿਹੜਾ ਗੇੜੇ ਦੇਣੇ ਜਿਹੜਾ ਜਪਣਾ ਉਹ ਹੈ ਸਿੱਖ ਜ਼ਿਆਦਾ ਟਾਈਮ ਨਾਮ ਜਪਣ ਤੇ ਦੇਵੇ ਤੇ ਬਾਣੀ ਲਈ। ਹੁਣ ਤੁਸੀਂ ਸਾਰਾ ਦੇਖ ਲਓ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਪਲ ਕੇ ਉੱਠ, ਸਾਰਾ ਥੋੜਾ ਜਿਹਾ ਲਿਖਿਆ ਚੜ੍ਹੇ ਦਿਵਸ ਗੁਰਬਾਣੀ ਗਾਵੇ, ਉਹ ਵੀ ਗੁਰਬਾਣੀ ਨਾਮ ਜਪਣ ਵਾਲ ਜੇ ਬੜੇ ਪਿਆਰ ਨਾਲ ਸਾਰੀ ਚੀਜ਼ ਦੇਖੀਏ। ਕਿਉਂਕਿ ਗੁਣ ਗਾਉਣਾ ਹੈ ਹੀ ਨਾਮ ਜਪਣਾ, ਜਿੱਥੇ ਗੁਣ ਗਾਉਣਾ ਹੈ ਉੱਥੇ ਗੁਣ ਕਹਿਣਾ ਵੀ ਲਿਖਿਆ, ਗੁਣ ਕਹੋ ਹਰ ਲਾਹੋ ਕਰ ਸੇਵਾ ਸਤਿਗੁਰ। ਇਸ ਕਰਕੇ ਗੁਣ ਕਹਿਣਾ ਵੀ ਲਿਖਿਆ, ਗੁਣ ਆਖਣਾ ਵੀ ਲਿਖਿਆ, ਗੁਣ ਗਾਉਣਾ ਵੀ ਲਿਖਿਆ, ਸਾਰੇ ਨਾਮ ਭਰਤਾ ਹੈ। ਜਿਹੜਾ ਗੁਣ ਗਾਉਣ ਦਾ ਲਫ਼ਜ਼ ਕਹਿ ਰਹੇ ਜੀ ਤੇ ਗਾਉਣ ਦੇ ਹੱਲ। ਮਹਾਰਾਜ ਕਹਿ ਰਹੇ ਨੇ ਵੀ ਕੋਈ ਗਾਵੈ ਰਾਗੀ ਨਾਦੀ ਬੇਦੀ ਤੇ ਜੇ ਰਾਗ ਨਾਦ ਨਹੀਂ ਵੀ ਆਉਂਦੇ ਅੱਗੇ ਇੱਕ ਹੋਰ ਲਫ਼ਜ਼ ਲਿਖੇ ਆ, ਜਿਹੜਾ ਸਾਡਾ ਸਾਰਾ ਜਥਾ ਬਹੁ ਭਾਂਤ ਕਰ, ਭਾਵੇਂ ਕਿਸੇ ਭਾਂਤ ਚ ਵੀ ਗਾਓ ਨਹੀਂ ਹਰ ਹਰ ਨਾਮ ਜਪਣ ਚ ਨਹੀਂ ਕਦੀ ਵੀ ਭਿੱਜਣਗੇ, ਭਾਵੇਂ ਸਾਰੀ ਉਮਰ ਗਾਉਂਦੇ ਰਹੋ ਬਾਣੀ ਨੂੰ ਜਾਂ ਪੜ੍ਹਦੇ ਰਹੋ। ਮਹਾਰਾਜ ਨੇ ਕੰਡੀਸ਼ਨ ਲਗੀ ਹੈ, ਜੋ ਪ੍ਰਾਣੀ ਗੋਬਿੰਦ ਧਿਆਵੈ ਪੜਿਆ ਅਨਪੜਿਆ ਪਰਮਗਤ ਪਾਵੈ। ਇਹਦਾ ਤੁਕ ਦਾ ਮਤਲਬ ਲੈ ਲੈਂਦੇ ਜੀ, ਜੋ ਪ੍ਰਾਣੀ ਗੋਬਿੰਦ ਨਾਮ ਜਪ ਲੈ ਭਾਵੇਂ ਉਹ ਪੜਿਆ, ਜੇ ਅਨਪੜ੍ਹ ਵੀ ਹੈ ਨਾਮ ਜਪ ਲੈ ਉਹ ਧਿਆ ਲਏਗਾ। ਨਹੀਂ, ਮਹਾਰਾਜ ਦੀ ਕੰਡੀਸ਼ਨ ਹੈ ਜਿਹੜਾ ਪੜਿਆ ਉਹ ਅਨਪੜ੍ਹ ਵਾਂਗੂ ਹੋਏਗਾ ਤਾਂ ਪਾਏ, ਨਹੀਂ ਤੇ ਮਹਾਲੀ ਹਉਮੈ ਹੈ। ਪੜਿਆ ਅਨਪੜਿਆ ਹੋ ਜਾਏ ਜਦੋਂ ਅੰਦਰੋਂ ਹਉਮੈ ਚਲੇ, ਪੜਿਆ ਅਨਪੜਿਆ ਹੋ ਜਾਏ। ਜੋ ਪ੍ਰਾਣੀ ਗੋਬਿੰਦ ਧਿਆਵੇ ਪੜਿਆ ਅਨਪੜਿਆ ਪਰਮਗਤ ਪਾਵੈ, ਉਹਦੀ ਗਤ ਹੋਏਗੀ ਜਿਹੜਾ ਪੜ੍ਹੇ ਦਾ ਮਾਨ ਅੰਦਰ ਨੂੰ ਛੱਡ ਕੇ ਅਨਪੜ੍ਹੇ ਵਾਂਗੂ ਵਾਰ ਵਾਰ ਨਾਮ ਨੂੰ ਜਪਣ ਨੂੰ ਲੱਗ ਪਊ। ਕਿਉਂਕਿ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ, ਇੱਥੇ ਬਾਣੀ ਕਿਉਂ ਨਹੀਂ ਲਿਖੀ? ਇਹ ਥਾਂ ਥਾਂ ਲਿਖੀ ਹੈ ਲੇਕਿਨ ਅਸੀਂ ਵਿਚਾਰਦੇ ਨਹੀਂ, ਜੋ ਸ਼ਬਦ ਦੇ ਮਗਰ ਨਹੀਂ ਲੱਗਦੇ। ਅਸੀਂ ਕਿਸੇ ਬੰਦੇ ਹਾਂ ਮਗਰ, ਦੁਨੀਆਂ ਮਗਰ ਲੱਗ ਜਾਂਦੇ ਜੀ, ਸਾਰਾ ਮਗਰ ਸੰਤ ਕਿਸੇ ਮਗਰ ਜੀ ਫਲਾਣੇ ਦੀ ਯੁਗ, ਉਹ ਸ਼ਬਦ ਐਡੀਆਂ ਐਡੀਆਂ ਯੁਗਤੀਆਂ ਦੇ ਰਹੇ ਹਾਂ ਉਹਦੇ 'ਤੇ ਅਸੀਂ ਬੀਜਦੇ ਨਹੀਂ। ਜੋ ਬਾਣੀ ਕਹਿੰਦੀ ਹੈ ਮਹਾਰਾਜ ਕਹਿੰਦੇ ਵਾਰ ਵਾਰ ਕਹਿ ਰਹੇ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੇ ਸਾਧ ਕਾਮ, ਨਾਮ ਜਿਹੜਾ ਹੈ ਉਹ ਹੀ ਚਾਉਣਾ ਹੈ। ਉਚਰਨਾ ਪੈਣਾ ਇਹਨੂੰ, ਉਚਰੋ ਰਾਮ ਨਾਮ ਲੱਖ ਵਾਰੀ, ਇੱਥੇ ਬਾਣੀ ਕਿਉਂ ਨਹੀਂ ਲਿਖਦੀ? ਉਚਰੋ ਰਾਮ ਨਾਮ ਲੱਖ ਵਾਰੀ ਅੰਮ੍ਰਿਤ ਰਸ ਪੀਓ ਪ੍ਰਭ ਪਿਆਰੇ, ਸੇ ਸੰਯੋਗ ਕਰੋ ਮੇਰੇ ਪਿਆਲੇ ਜਿਤ ਰਸਨਾ ਹਰ। ਇੱਥੇ ਕੀਰਤਨ ਕਰਨਾ ਕਿਉਂ ਨਹੀਂ ਲਿਖ ਦਿੱਤਾ? ਨਹੀਂ, ਸਾਰੀ ਚੀਜ਼ ਸਟ੍ਰੈਸ ਹੀ ਨਾਮ ਜਪਣ ਤੇ, ਸ਼ਬਦ ਨਾ ਸ਼ਬਦ ਦੀ ਕਮਾਈ ਦੇ ਨਾਲ ਹੀ ਸਭ ਕੁਛ ਹੋਣਾ ਹੈ। ਇਸ ਕਰਕੇ ਸ੍ਰੀ ਰਾਮ ਨਾਮ ਖੰਡ ਪਾਠ ਕੀਤੀ ਮੈਂ ਤੇ ਸਾਰੀ ਲਿਆ ਰੌਲਾ ਲਾਉਣ ਦੇ ਉੱਤੇ, ਇੰਨੇ ਖੰਡ ਪਾਠ ਇੰਨੇ ਸਭ ਕੁਝ। ਮਹਾਰਾਜ ਕਹਿੰਦੇ ਤੂੰ ਨਾਮ ਜਪਿਆ? ਉਹ ਕਹਿੰਦੇ ਨਹੀਂ ਜੀ। ਫਿਰ ਕਹਿੰਦੇ ਆ ਜਾਏ ਤੇ ਪੜਿਆ ਲਿਖੇ ਦਾ ਲੇਖਾ ਮੰਨੀਏ।
जी ਰਾਹਗਿਰਾ ਦੇਂਦਾ ਜਾਣੀਏ ਤੁਮ ਨੀ ਸਾਗਿਰਾ ਦੇਂਦਾ ਜਾਣੀਏ
ਬਈ ਕਿਹੜੇ ਕਿਹੜੇ ਸਾਹ ਤੇ ਗਰਾਸ ਹੈ ਸਾਹ ਗਰਾਹ ਕਹਿੰਦੇ ਸਾਸ ਗਰਾਸ ਨੂੰ ਇਨਹੇਲ ਤੇ ਐਕਸਹੇਲ ਇਹ ਸਭ ਉਹਦੇ ਹੁਕਮ ਚ ਹੈ ਇਹ ਉਹੀ ਦੇਣ ਵਾਲਾ ਇਸ ਕਰਕੇ ਤੂੰ ਨਾਮ ਜਪਦਾ ਇਹਨਾਂ ਦੇ ਨਾਲ
ਇਹ ਹੁਕਮ
ਜਿਹੜਾ ਨਾਮ ਦੇ ਵਿੱਚ ਰੱਬ ਨੂੰ ਇਸ਼ਕ ਤੇ ਮੁਹੱਬਤ ਕਰਨ ਲੱਗ ਪਿਆ ਹੈ ਉਹਦਾ ਲੇਖਾ ਫਿਰ ਧਰਮ ਰਾਜ ਕੋਲ ਨਹੀਂ ਹੁੰਦਾ। ਮਹਾਰਾਜ ਦੀ ਬਾਣੀ ਕਹਿੰਦਾ ਉਹਦਾ ਡਾਇਰੈਕਟ ਤਲਕ ਹੀ ਰੱਬ ਨਾਲ ਹੁੰਦਾ, ਉਹ ਧਰਮ ਰਾਜ ਦੇ ਆਉਂਦਾ ਹੀ ਨਹੀਂ ਹੈ। ਜਿਹੜਾ ਇਸ਼ਕ ਮੁਹੱਬਤ ਚ ਪੈ ਜਾਂਦਾ ਸ਼ਬਦ ਦੇ ਵਿੱਚ ਤੇ ਨਾਮ ਦੀ ਕਮਾਈ ਚ ਉਹ ਮਹਾਰਾਜ ਰਾਜ
ਮੋਹ। ਸੱਚ ਕਬੂਲ
ਖੜੋਤਾ ਮੌਤ ਦਾ ਫਰਿਸ਼ਤਾ ਤੇ ਉਹਦਾ ਸਦਾ ਲਈ ਸੇਵਾਦਾਰ ਹੈ।
ਜਮਕਾਲ ਮਿਲੇ
ਸੇਵਾਦਾਰ ਨਹੀਂ, ਅੱਗਿਓਂ ਕੋਈ ਭੇਟਾ ਲੈ ਕੇ ਮਿਲਦਾ ਹੈ, ਕੋਈ ਤੋਹਫਾ ਲੈ ਕੇ। ਉਹ ਨਾਮ ਦਾਲਾ ਬੰਦਾ ਜਿਸ ਵੇਲੇ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਦੇ ਪਾਸ, ਉਹ ਰਾਜ ਦੇਖਦਾ ਵੀ ਹੂਲ ਪਈ ਕਰਲਾ ਦੋਜ਼ਖ ਤਪਿਆ, ਸਭ ਉੱਥੋਂ ਲੰਘਦਾ ਤੁਰਿਆ ਜਾਂਦਾ ਫਟਾਫਟ ਸਿੱਧਾ ਜਿਹਦੇ ਚੀਫ ਮਿਨਿਸਟਰ ਜਾਂ ਪ੍ਰੈਜੀਡੈਂਟ ਮੁਲਕ ਦਾ ਸਿੱਧਾ ਯਾਰ ਹੋਵੇ, ਉਹਨੂੰ ਸਿਪਾਹੀਆਂ ਇਹਨਾਂ ਨੂੰ ਥਾਣੇਦਾਰਾਂ ਨੂੰ ਮਿਲਣ ਦੀ ਕੀ ਲੋੜ ਹੈ। ਉਹ ਸਿੱਧਾ ਜਾਂਦਾ, ਨਾਮ ਜਪਦਾ, ਸਿੱਧਾ ਨੂੰ ਕੋਈ ਰੋਕਦਾ ਨਹੀਂ। ਰਾਜ ਜਿਹੜਾ ਜਮਦੂਤ ਰਾਜਾ ਤੁਹਾਨੂੰ ਹੁਣੇ ਸ਼ਬਦ ਦੱਸ ਰਿਹਾ ਵੀ ਹੂਲ ਪਈ ਕਰਲਾ, ਉੱਥੇ ਦੋਜ਼ਖ ਤਪਿਆ, ਉਹ ਵੀ ਲੰਘ ਜਾਂਦਾ, ਉੱਥੇ ਸਾਰਾ ਉਹਦਾ ਰਾਸਤਾ ਹੀ ਹੋਰ ਹੁੰਦਾ। ਤੇ ਉੱਥੇ ਜਾ ਕੇ ਜੇ ਜਮਕਾਲ ਰਾਜ ਆ ਜਾਏ, ਉਹਨੂੰ ਭੇਟਾ ਲੈ ਕੇ ਮਿਲਦਾ, ਕੋਈ ਨਾ ਕੋਈ ਤੋਹਫਾ ਉਹਨੇ ਰੱਖਿਆ ਜਿਹੜਾ ਉਹ ਨਾਮ ਜਪਣ ਵਾਲੇ ਨੂੰ ਦਿੰਦਾ। ਬਾਣੀ ਕਹਿ ਰਹੀ ਐਡੀ ਵੱਡੀ ਨਾਮ ਚੀਜ਼ ਹੈ। ਜਮਕਾਰ ਜਮਕੂਨ ਸਭ ਥੱਲੇ ਛੱਡ ਕੇ ਉਹ
ਪੂਰੇ ਗੁਰਤੇ ਮਹਿਲ ਪਾਇਆ, ਪੂਰੇ ਗੁਰਤੇ ਮਹਿਲ ਪਾਇਆ, ਪਤ ਪ੍ਰਗਟ ਹੋਈ, ਪੂਰੇ ਗੁਰਤੇ ਮਹਿਲ ਪਾਇਆ, ਪਤ ਪ੍ਰਗਟ ਹੋਈ। ਨਾਨਕ ਅਰਹਤ ਧੁਨੀ ਦਰ ਵੱਜਦੇ, ਨਾਨਕ ਅਰਹਤ ਧੁਨੀ ਦਰ ਵੱਜਦੇ, ਮਿਲਿਆ ਹਰ ਸੋਈ, ਨਾਨਕ ਅਰਹਤ ਧੁਨੀ ਦਰ ਵੱਜਦੇ, ਮਿਲਿਆ ਹਰ ਸੋਈ।
ਜਿਹਦਾ ਗੁਰੂ ਵੱਲ ਮੁੱਖ ਹੋਜੂ, ਗੁਰੂ ਨੇ ਕਹਿਣਾ ਹੀ ਵੀ ਇੱਕ ਨਾਨਕ ਕਹਿ ਕਰ ਕੇਵਲ ਨਾਮ ਵੀ ਨਾਮ ਜਪ ਭਾਈ ਛੁੱਟੇਗਾ ਜਿਹੜਾ ਮਨ ਦੇ ਆਖੇ ਨਾਲ ਲੱਗ ਕੇ ਬਾਣੀ ਦੀ ਆਖੇ ਲੱਗੇ ਜਾਏਗਾ ਉਹ ਗੁਰਮੁਖੇ ਹੋ ਜਾਂਦਾ, ਉਹਦਾ ਗੁਰੂ ਵੱਲ ਮੂੰਹ ਹੋ ਜਾਂਦਾ। ਜਿਹਨਾਂ ਦਾ ਮਨ ਨਾਲ ਸਾਰੀ ਮੁੱਖ ਰਹਿੰਦਾ ਉਹਨਾਂ ਦੀ ਮਹਾਰਾਜ ਨੇ ਉਚਾਰਿਆ ਮਨ ਮੁਖ ਅੱਗੇ ਲੇਖਾ ਮੰਗੀ ਹੈ। ਬੇਪਤੀ ਨਾਲ ਲੇਖਾ ਦੇਣਾ ਹੈ, ਛਿੱਤਰ ਖਾ ਕੇ ਖਾਲਤ ਸੰਗਲ ਤੇ ਉਹ ਜਮਦਰ ਵੱਧੇ ਮਾਰੀਅਨ, ਜੇ ਉਸ ਤਰ੍ਹਾਂ ਲੇਖਾ ਦੇਣਾ ਲੇਖਾ ਤੇ ਉਹਨੇ ਹਰ ਹਰ ਚ ਲੈਣਾ। ਲੇਕਿਨ ਜੇ ਗੁਰਮੁਖ ਬਣ ਜਾਈਏ, ਗੁਰੂ ਦੀ ਆਖੇ ਲੱਗ ਜਾਈਏ, ਉਹਦੇ ਵੱਲ ਮੂੰਹ ਕਰ ਲਈਏ, ਮਨ ਨੂੰ ਇਹਨੂੰ ਜਰਾ ਇਹਦੇ ਵੱਲ ਨੂੰ ਰੋਜ਼ ਇਹਨੂੰ ਬਾਰੰਬਾਰ ਮਾਇਆ ਤੇ ਅੱਟ ਕੇ ਲੈ ਨਿਰਜਾ ਮਨ ਤੋਲੇ ਦੇਵ, ਸਾਰੀ ਦਿਹਾੜੀ ਲੜਾਈ ਮਨ ਦੀ ਹੈ, ਇਹਨੇ ਬਾਰ ਬਾਰ ਮਾਇਆ ਨੂੰ ਝੁਕਣਾ ਹੈ। ਇਹਨੂੰ ਕਬੀਰ ਸਾਹਿਬ ਕਹਿੰਦੇ ਤੱਕੜੀ ਲੈ ਕੇ ਹਰ ਘੰਟੇ ਹਰ ਮਿੰਟ ਬਾਅਦ ਤੋਲਦਾ ਰਹਿ ਵੀ ਇਹਦੀ ਕੀ ਹਾਲਤ ਹੈ। ਬਾਰੰਬਾਰ ਮਾਇਆ ਤੇ ਅਟਕੇ ਲੈ ਨਿਰਜਾ, ਨਿਰਜਾ ਕਹਿੰਦੇ ਤੱਕੜੀ ਨੂੰ, ਲੈ ਨਿਰਜਾ ਮਨ ਤੋਲੇ ਦੇ, ਬਾਰ ਬਾਰ ਮਾਇਆ ਪੈਣੀ ਆ। ਕਬੀਰ ਆਈ ਮੁਝ ਪੈ ਕਈ ਵਾਰ ਕਰ ਕਰ ਅਣਖ ਭੇਰ, ਹਾਂ ਆਖੇ ਗੁਰੇ ਆਪਣੇ ਅਨਕੀਨੋ ਆਦੇ। ਮਾਇਆ ਨਾਲ ਮੈਨੂੰ ਸਲਾਮ ਕਰਕੇ ਗਈ ਕਿਉਂਕਿ ਮੈਂ ਆਪਣੇ ਗੁਰੂ ਨੂੰ ਰੱਖ ਲਿਆ। ਇਹਨੇ ਦਿਹਾੜੀ 'ਚ ਕਈ ਵਾਰੀ ਮਾਇਆ ਨਾਲ ਪੈਣਾ, ਨਾਮ ਨਹੀਂ ਜਪਣ ਦੇਣਾ। ਲੇਕਿਨ ਮਹਾਰਾਜ ਕਹਿੰਦੇ ਜੇ ਤੇ ਮਨ ਦੇ ਨਾਲ ਲੜਾਈ ਸ਼ੁਰੂ ਹੈ, ਤੇ ਜੇ ਮਨ ਦੇ ਨਾਲ ਲੜਾਈ ਹਲੀ ਸ਼ੁਰੂ ਨਹੀਂ ਕੀਤੀ, ਫਿਰ ਸਾਰੀ ਉਮਰ ਹੀ ਮਨ ਦੇ ਆਖੇ ਲੱਗੇਗਾ। ਐਡਾ ਤਕੜਾ ਹੋ ਜਾਣਾ ਕਿਉਂਕਿ ਉਹਨੇ ਤੂੰ ਹਉਮੈ ਦੇ ਤੇ ਹੋਰ ਪੱਠੇ ਪਾ ਪਾ ਕੇ ਐਡਾ ਤਕੜਾ ਹੋ ਜਾਣਾ ਤੇ ਤੂੰ ਹਟਾਇਆ ਹੀ ਨਹੀਂ ਜਾਣਾ। ਇਸ ਕਰਕੇ ਜਿਹੜੇ ਮਨਮੁਖ ਸਾਰੀ ਉਮਰ ਰਹਿੰਦੇ ਨੇ, ਮਨ ਦੇ ਆਖੇ ਲੱਗਦੇ ਨੇ ਉਹਨਾਂ ਦਾ ਸਿਫਾਰਿਸ਼ ਪਜਾ ਕੇ ਬਚ ਜਾਏਗਾ। ਉਹ ਮਹਾਰਾਜ ਕਹਿੰਦਾ ਕੂਕ ਨਾ ਸੁਣੀਏ ਪੁਕਾਰ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਸਦਾ ਲਈ ਹੈ। ਬਾਬਾ ਮੜੀ ਨਾ ਗੋਰ, ਗੁਰਸਿੱਖਾਂ ਅੰਦਰ ਸਤਿਗੁਰ ਵਰਤੇ, ਕਰ ਪ੍ਰਗਟ ਆਖ ਸੁਣਾਇਆ, ਨਾਮ ਜਪ ਕੇ ਦੇਖੋ ਗੁਰੂ ਨਾਨਕ ਪ੍ਰਗਟ ਕਰੋ। ਕਹਿੰਦੇ ਜਿਹੜਾ ਫਿਰ ਗੁਰੂ ਨਾਨਕ ਨਾ ਪ੍ਰਗਟ ਅੰਦਰ ਕਰ ਲਿਆ, ਉਹ ਫਿਰ ਅੰਤੀ ਵਾਰ ਸਤਿਗੁਰ ਦਾ ਕੰਮ ਹੀ ਗਾਂਹ ਜਾ ਕੇ ਸ਼ੁਰੂ ਹੁੰਦਾ ਹੈ। ਕਿਉਂ
ਉੱਥੇ ਸਤਿਗੁਰ ਮਿਲੀ ਹੋਵੇ
ਅੱਗੇ ਜਾ ਕੇ ਸਹਾਈ ਹੋਣਾ ਗੁਰੂ ਨਾਨਕ ਪਾਤਸ਼ਾਹ ਦੀ ਮੁੱਖ ਬਾਣੀ ਹੈ। ਲਾਈਨਾਂ ਦੇਖੋ, ਚਾਕਰੀਆਂ ਚੰਗਿਆਈਆਂ ਸਾਡੇ ਲਈ ਕਹਿ ਰਿਹਾ ਵੀ ਆਈਆਂ ਨੌਕਰੀਆਂ ਦੁਨੀਆਂ ਦੀਆਂ, ਹੋਰ ਤੂੰ ਦੁਨੀਆਂ ਦੀ ਵਡਿਆਈ ਦੇ ਫੇਰ ਤਾਂ ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਇੰਟੈਲੈਕਚੁਅਲਿਜ਼ਮ, ਹੋਰ ਤੂੰ ਬੜਾ ਇੰਨਾ ਪੜ੍ਹਿਆ ਲਿਖਿਆ ਬਣਿਆ, ਫਿਰ ਉਹ ਸਾਡੇ ਲਈ ਸ਼ਬਦ ਲਿਖੇ ਆ ਹੀਰਲੀ ਤੁਕਾਂ ਹੈ। ਏਦਾਂ ਹੀ ਕਈ ਸ਼ਬਦਾਂ ਦੀਆਂ ਕਹਾਣੀਆਂ ਬਣਾ ਬਣਾ ਕੇ ਸਿੱਖਾਂ ਨੂੰ ਭੁਲੇਖੇ 'ਚ ਪਾਏ। ਮਹਾਰਾਜ ਅਖੀਰ ਸ਼ਬਦ ਤੋਂ ਜ਼ਾਹਰ ਹੋਣਾ, ਵਿਚਾਰ ਕਰਨਾ ਵੀ ਮਹਾਰਾਜ ਦਾ ਸ਼ਬਦ ਕੀ ਕਹਿ ਰਿਹਾ, ਉਹ ਸਾਡੇ ਲਈ ਕਹਿ ਰਿਹਾ ਚਾਕਰੀਆਂ ਚੰਗਿਆਈਆਂ ਅਵਰ ਸਿਆਣ ਕਿੱਤ ਨਾਨਕ ਨਾਮ ਸੰਭਾਲ ਤੋਂ ਵੱਧਾ ਛੁੱਟੇ ਚਿੜ। ਇਹ ਕੋਈ ਸੱਜਣ ਠੱਗ ਨਹੀਂ ਕਹਿ ਰਹੇ ਮਹਾਰਾਜ, ਫਿਰ ਸੱਜਣ ਤੇ ਮਹਾਰਾਜ ਸਤਿਗੁਰੂ ਨੂੰ ਕਹਿ ਰਿਹਾ, ਉਹ ਕਿਹੜਾ ਸੱਜਣ ਹੋ ਗਏ ਠੱਗ। ਪੂਰੀ ਤਰ੍ਹਾਂ ਦੀਆਂ ਕਹਾਣੀਆਂ ਗਾਹ ਤੂੰ ਗਾਹ ਮਹਾਰਾਜ ਨੇ ਕਿਹਾ ਗੁਰ ਕੀ, ਜੇ ਉਹ ਕਹਾਣੀ ਵੀ ਹੈ ਤੇ ਅਸੀਂ ਉਹਦੇ ਮਗਰ ਨਹੀਂ ਲੱਗਣਾ, ਕਿਉਂਕਿ ਮਹਾਰਾਜ ਦਾ ਹੁਕਮ ਹੈ ਪਹਿਲੇ ਮਹੱਲੇ ਦਾ, ਗੁਰ ਕੀ ਕਰਨੀ ਕਾਹੇ ਧਾਵੋ ਗੁਰ ਕਹਿਆ ਸਾਕਾਰ ਕਮ। ਸਾਨੂੰ ਕੀ ਪਤਾ ਹੋਈ ਹੈ ਕਿ ਨਹੀਂ, ਅਸੀਂ ਜਾਣਾ ਹੀ ਨਹੀਂ ਗੁਰ ਕੀ ਕਰਨੀ, ਜਿੱਥੇ ਜਿੱਥੇ ਗੁਰੂ ਗਿਆ ਅਸੀਂ ਉਹਦੀ ਕਰਨੀ ਮਗਰ ਜਾਣਾ ਹੀ ਨਹੀਂ ਜੋ ਉਹਨੇ ਕੀਤਾ। ਅਸੀਂ ਜੋ ਸ਼ਬਦ ਉਹ ਲਿਖ ਗਿਆ, ਜੋ ਸ਼ਬਦ ਸਾਡੇ ਕੋਲ ਹੈ ਉਹ ਉਹਦੀ ਦੇਹ, ਅਸੀਂ ਸ਼ਬਦ ਮਗਰ ਲੱਗਣਾ। ਇਸ ਕਰਕੇ ਮਹਾਰਾਜ ਦਾ ਸ਼ਬਦ ਕਹਿ ਰਿਹਾ ਰਾਹ ਦੇ
ਸੱਜਣ ਸੇਈ ਨਾਲ ਮੈਂ ਚੱਲਿਆ ਨਾਲ ਚੱਲਣ, ਇਹ ਸੱਜਣ ਸੇਈ ਨਾਲ ਮੈਂ ਚੱਲਿਆ ਨਾਲ ਚੱਲਣ, ਜਿੱਥੇ ਲੇਖਾ ਮੰਗੀ
ਸਤਿਗੁਰੂ ਹੈ ਜਿੱਥੇ ਲੇਖਾ ਜਾ ਕੇ ਹੁੰਦਾ ਗੁਰਸਿੱਖ ਦੇ ਨਾਲ ਉਸ ਪੁਰਾਣੇ ਪਿੱਛੇ ਪਿੰਡਾਂ 'ਚ ਛੰਨੇ ਲੱਸੀ ਦੇ, ਉਹ ਛੰਨੇ ਕਹਿੰ ਦੇ ਹੁੰਦੇ ਸੀ, ਉਹਨੂੰ ਮਾਂਜੋ ਹੱਥ ਕਾਲਾ ਹੋ ਜਾਂਦਾ, ਘੋਟਮ ਕਾਲੜੀ ਮਸ ਸਿਆਹੀ ਕਹਿੰਦੇ ਕਾਲਾ ਨੂੰ। ਵੀ ਉੱਤੋਂ ਤੇ ਚਿਰਕਣਾ ਹੁੰਦਾ, ਇੱਦਾਂ ਜਿਹੜੇ ਬੰਦੇ ਉੱਤੋਂ ਬੜੇ ਐਨ ਸਾਫ਼ ਸੁਥਰੇ ਚਿੱਟੇ, ਪਰ ਅੰਦਰੋਂ ਜਦੋਂ ਉਹਨਾਂ ਨੂੰ ਮਾਂਜਾ ਚੜ੍ਹਦਾ ਜਾਂ ਦੇਖੀਦਾ ਤੇ ਉਹਨਾਂ ਦੇ ਅੰਦਰੋਂ ਕਾਲਖ ਹੀ ਨਿਕਲਦੀ ਹੈ। ਇਸ ਕਰਕੇ ਮਹਾਰਾਜ ਕਹਿ ਰਹੇ ਨੇ